SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਅਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਆ। ਪਾਕਿਸਤਾਨ ਸਮੇਤ ਦੁਨੀਆ ਭਰ ਦੇ ਵਿੱਚ ਜਿੱਥੇ ਅਸੀਂ ਮੇਲ ਫੀਮੇਲ ਦੀ ਗੱਲ ਕਰਨੇ ਹਾਂ ਅਤੇ ਉੱਥੇ ਬਹੁਤ ਘੱਟ ਮਾਨਤਾ ਦਿੱਤੀ ਜਾਂਦੀ ਹੈ ਟਰਾਂਸਜੈਂਡਰਸ ਨੂੰ। ਖਾਸ ਕਰ ਅਗਰ ਅਸੀਂ ਪਾਕਿਸਤਾਨ ਔਰ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਇਹ ਸਾਡੀ ਜਿਨਸ ਹੈ ਜਿਹੜੀ ਇਹ ਬੇਹਾਲ ਹੈ। ਪਰ ਹੁਣ ਪਾਕਿਸਤਾਨ ਦੇ ਵਿੱਚ ਕੁਛ ਕੰਮ ਇਹੋ ਜਿਹੇ ਹੋ ਰਹੇ ਨੇ ਕਿ ਜਿਨ੍ਹਾਂ 'ਚ ਇਹ ਚਮਕਦੇ ਤਾਰੇ ਵਾਂਗੂ ਸਾਹਮਣੇ ਆਉਣ ਡੇ ਨੇ ਔਰ ਜ਼ਿੰਦਗੀ ਦੇ ਮੁਕਾਬਲੇ ਦੇ ਵਿੱਚ ਇਹ ਸਾਨੂੰ ਅੱਗੇ ਦਿਸ ਰਹੇ ਨੇ। ਅੱਜ ਅਸੀਂ ਇੱਕ ਇਹੋ ਜਿਹੇ ਹੀ ਟਰਾਂਸਜੈਂਡਰ ਜਿਹੜੇ ਪਾਕਿਸਤਾਨ ਦੇ ਵਿੱਚ ਪਹਿਲੇ ਲਾਇਰ ਨੇ, ਜੀ ਟਰਾਂਸਜੈਂਡਰ ਕਮਿਊਨਿਟੀ ਦੇ ਵਿੱਚੋਂ ਪਹਿਲੇ ਲਾਇਰ ਹੋਣ ਵਾਲੀ, ਮੇਰੀ ਮੁਰਾਦ ਹੈ ਨਿਸ਼ਾ ਰਾਓ ਹੋਣਾ ਤੋਂ। ਉਹ ਇਸ ਵੇਲੇ ਟੈਲੀਫੋਨ ਲਾਈਨ 'ਤੇ ਕਰਾਚੀ ਸ਼ਹਿਰ ਤੋਂ ਸਾਡੇ ਨਾਲ ਮੌਜੂਦ ਨੇ। ਨਿਸ਼ਾ ਜੀ, ਆਇਆਂ ਨੂੰ ਕਹਿੰਦੇ ਹਾਂ ਤੁਹਾਨੂੰ SBS ਪੰਜਾਬੀ ਆਸਟ੍ਰੇਲੀਆ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ।
ਸਭ ਤੋਂ ਪਹਿਲੇ ਤੇ ਅਸਲਾਮੁਅਲੈਕਮ, ਦੂਸਰਾ ਇਹ ਕਿ ਤੁਸੀਂ ਮੈਨੂੰ ਆਪਣੇ ਸ਼ੋਅ 'ਤੇ ਬੁਲਾਇਆ, ਮੈਨੂੰ ਇੱਜ਼ਤ ਦਿੱਤੀ, ਮੈਨੂੰ ਬਹੁਤ ਅੱਛਾ ਲੱਗਾ।
ਅੱਛਾ, ਇਹ ਦੱਸੋ ਨਿਸ਼ਾ ਕਿ ਕਿਸ ਤਰ੍ਹਾਂ ਵਕੀਲ ਬਣਨ ਦਾ ਖਿਆਲ ਆਇਆ? ਅਮੂਮਨ ਤੁਹਾਡੀ ਕਮਿਊਨਿਟੀ ਹੈ ਜਿਹੜੀ, ਉਹਨਾਂ ਦਾ ਅਗਰ ਅਸੀਂ ਤਾਰੀਖ ਪੜ੍ਹਨੇ ਆ ਤਾਂ ਸ਼ਾਦੀਆਂ ਵਿਆਹਾਂ ਦੇ ਉੱਤੇ ਇੱਕ ਮਖਸੂਸ ਖੁਸ਼ੀ ਦੇ ਇਜ਼ਹਾਰ ਵਾਸਤੇ ਡਾਂਸ ਪਾਰਟੀ ਵਾਸਤੇ ਬੁਲਾਇਆ ਜਾਂਦਾ ਸੀਗਾ, ਉਹ ਮਾਮਲਾ ਵੀ ਮੁੱਕਾ। ਫਿਰ ਉਸ ਤੋਂ ਬਾਅਦ ਤੁਹਾਡੀ ਕਮਿਊਨਿਟੀ ਪਾਕਿਸਤਾਨ 'ਚ ਕਮ ਸੇ ਕਮ ਜੋ ਮੇਰਾ ਅੱਖਾਂ ਡੇਠਾ ਹਾਲ ਹੈ ਉਹ ਇਹ ਹੈ ਕਿ ਸੜਕਾਂ 'ਤੇ ਆ ਕੇ ਆਪਣੇ ਪੇਟ ਵਾਸਤੇ ਉਹਨਾਂ ਨੂੰ ਮੰਗਣਾ ਵੀ ਪਿਆ। ਪਰ ਇੰਨੇ ਹਨੇਰੇ ਦੇ ਵਿੱਚ ਨਿਸ਼ਾ ਰਾਓ ਕਿਸ ਤਰ੍ਹਾਂ ਸਾਹਮਣੇ ਆ ਗਈ, ਕਿਸ ਤਰ੍ਹਾਂ ਉਹਨਾਂ ਨੇ ਫੈਸਲੇ ਕੀਤੇ, ਕਿੱਦਾਂ ਉਹ ਜ਼ਿੰਦਗੀ 'ਚ ਅੱਗੇ ਵਧੀਆਂ, ਸਾਡੇ ਸੁਣਨ ਵਾਲੇ ਜਾਣਨਾ ਚਾਹਣਗੇ।
ਦਰਅਸਲ ਮੇਰਾ ਜਿਹੜਾ ਤਾਲੁਕ ਹੈ ਲਾਹੌਰ ਨਾਲ ਹੈ, ਪੈਦਾਇਸ਼ ਔਰ ਮੇਰੀ ਮੈਟ੍ਰਿਕ ਤੱਕ ਜਿਹੜੀ ਤਾਲੀਮ ਹੋਈ ਸੀ ਉਹ ਮੇਰੇ ਘਰ ਲਾਹੌਰ 'ਚ ਹੋਈ ਸੀ। ਉਹਦੇ ਤੋਂ ਬਾਅਦ ਕੁਛ ਮੇਰੇ ਜਿਹੜੇ ਫਾਜ਼ਾ ਸਰਾ ਦੋਸਤ ਸੀ ਉਹਨਾਂ ਦੇ ਨਾਲ ਮੈਂ ਕਰਾਚੀ ਮੂਵ ਕਰਕੇ ਤੇ ਅਸੀਂ ਕਰਾਚੀ ਆ ਗਏ। ਜਦੋਂ ਅਸੀਂ ਕਰਾਚੀ ਆਏ ਤੇ ਸਾਡੀ ਕਮਿਊਨਿਟੀ ਦੇ ਹਰ ਅਫਰਾਦ ਜਿੰਨੇ ਵੀ ਫਾਜ਼ਾ ਸਰਾ ਨੇ ਉਹ ਸਿਰਫ ਜਾਂ ਭੀਖ ਮੰਗਦੇ ਸੀ ਜਾਂ ਸ਼ਾਦੀਆਂ ਵਿਆਹਾਂ ਤੇ ਜਾ ਕੇ ਨਾਚ ਗਾਣਾ ਕਰਦੇ ਸੀ। ਤੇ ਸ਼ੁਰੂ ਦੇ ਵਿੱਚ ਤੇ ਮੈਨੂੰ ਵੇਖ ਕੇ ਬੜਾ ਅਜੀਬ ਲੱਗਾ, ਕਿਉਂ ਤਾਲੀਮ ਜਿਹੜੀ ਹੈ ਉਹ ਕਿਧਰੇ ਦੂਰ ਦੂਰ ਵੀ ਮੈਨੂੰ ਨਜ਼ਰ ਨਹੀਂ ਸੀ ਆਉਂਦੀ ਕਿ ਫਾਜ਼ਾ ਸਰਾ ਵੀ ਪੜ੍ਹਦੇ ਨੇ ਜਾਂ ਪੜ੍ਹੇ ਲਿਖੇ ਨੇ, ਇਸ ਤਰ੍ਹਾਂ ਦਾ ਕੁਛ ਨਹੀਂ ਸੀ। ਲੇਕਿਨ ਮੇਰਾ ਇੰਜ ਦਾ ਗੇਮ ਸੀ, ਮੇਰੀ ਇੱਕ ਫੈਮਿਲੀ ਪੜ੍ਹੀ ਲਿਖੀ ਸੀ, ਦੂਜਾ ਇਹ ਸੀ ਕਿ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਮੈਂ ਕੁਛ ਜ਼ਹਿਨ ਵੀ ਸੀ ਨਾ ਆਪਣੇ ਦੋਸਤ। ਜਦੋਂ ਮੈਂ ਆਪਣੀ ਕਮਿਊਨਿਟੀ 'ਚ ਆ ਗਈ ਤੇ ਆਪਣੇ ਖਵਾਜਾ ਸਰਾਵਾਂ ਦੇ ਨਾਲ ਮੈਂ ਵੀ ਰੋਡਾਂ ਤੇ ਜਾ ਕੇ ਸਿਗਨਲਾਂ ਤੇ ਘਰਾਂ 'ਚ ਮੈਂ ਵੀ ਭੀਖ ਮੰਗੀ ਏ। ਤਕਰੀਬਨ ਭੀਖ 10 ਸਾਲ ਮੰਗੀ ਏ, 2 ਸਾਲ ਮੈਂ ਭੀਖ ਮੰਗੀ ਤੇ ਉਹ ਤੋਂ ਬਾਅਦ ਮੈਂ ਵੇਖਿਆ ਇਹ ਜ਼ਿੰਦਗੀ ਨਹੀਂ ਏ, ਇਹ ਸਾਰੀ ਜ਼ਿੰਦਗੀ ਮੇਰੀ ਭੀਖ ਮੰਗਣ 'ਚ ਗੁਜ਼ਰ ਜਾਏਗੀ। ਲਿਹਾਜ਼ਾ ਮੈਨੂੰ ਆਪਣੀ ਤਾਲੀਮ ਦੁਬਾਰਾ ਤੋਂ ਕੰਟੀਨਿਊ ਕਰਨੀ ਚਾਹੀਦੀ ਹੈ। ਮੈਂ ਤਾਲੀਮ ਦੁਬਾਰਾ ਤੋਂ ਸ਼ੁਰੂ ਕਰ ਦਿੱਤੀ।
ਸਹੀ,
ਸੁਬਾਹ ਟਾਈਮ ਮੈਂ ਸਿਗਨਲ ਤੇ ਜਾ ਕੇ ਭੀਖ ਮੰਗਣੀ, ਸ਼ਾਮ ਨੂੰ ਮੈਂ ਫਿਰ ਪ੍ਰਾਈਵੇਟ ਜਾ ਕੇ ਪੜ੍ਹਨਾ ਨਾ ਕਿਸੇ ਕਾਲਜ, ਇਸ ਤਰ੍ਹਾਂ ਕਰਕੇ ਮੈਂ ਇੰਟਰ ਕੀਤਾ। ਫਿਰ ਮੈਂ ਕਰਾਚੀ ਯੂਨੀਵਰਸਿਟੀ ਤੋਂ BA ਕੀਤਾ, ਫਿਰ ਮੈਂ ਕਰਾਚੀ ਯੂਨੀਵਰਸਿਟੀ ਤੋਂ MA ਕੀਤਾ। ਲੇਕਿਨ ਜਿਹੜਾ ਇਹ ਮੇਰਾ ਭੀਖ ਮੰਗਣ ਦਾ ਸੀ ਟਾਈਮ ਪੀਰੀਅਡ, ਇਹ ਸੁਬਾਹ ਭੀਖ ਮੰਗਣੀ, ਈਵਨਿੰਗ ਮੈਂ ਕਲਾਸਿਸ ਲੈਣੀ, ਇਸ ਤਰ੍ਹਾਂ ਕਰਦਿਆਂ ਕਰਦਿਆਂ ਮੈਂ ਪੁਲਿਸ ਵਾਲਿਆਂ ਤੋਂ ਡਰਦਾ ਸੀ, ਸਾਡੇ ਪੁਲਿਸ ਦੇ ਬਹੁਤ ਕੇਸ ਹੁੰਦੇ ਸੀ, ਖਵਾਜਾ ਸਰਾਵਾਂ ਤੇ ਪਾਕਿਸਤਾਨ 'ਚ ਥੋੜਾ ਤਸ਼ੱਦਦ ਵਗੈਰਾ ਕੀਤਾ ਜਾਂਦਾ, ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਸੀ ਚੀਜ਼ਾਂ ਐਸੀਆਂ ਸਨ। ਤੇ ਜਦੋਂ ਮੇਰਾ ਮਾਸਟਰ ਹੋਇਆ ਉਸ ਦੌਰਾਨ ਮੇਰੇ ਇੱਕ ਟੀਚਰ ਨੇ ਮੁਦੱਸਰ ਇਕਬਾਲ ਚੌਧਰੀ ਸਾਹਿਬ ਜਿਹੜੇ ਗੁਜਰਾਤ ਤੋਂ ਰਹਿਣ ਵਾਲੇ ਨੇ ਲੇਕਿਨ ਉਹ ਹੁਣ ਕਰਾਚੀ 'ਚ ਹੀ ਰਹਿੰਦੇ ਨੇ, ਉਹਨਾਂ ਨੇ ਮੈਨੂੰ ਮਸ਼ਵਰਾ ਦਿੱਤਾ ਕਿ ਮਾਸ਼ਾਅੱਲਾ ਨਿਸ਼ਾ ਜੀ ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਇਸ ਤਰ੍ਹਾਂ ਕਰੋ ਆਪਣੀ ਔਰ ਆਪਣੀ ਕਮਿਊਨਿਟੀ ਖਵਾਜਾ ਸਰਾਵਾਂ ਦੀ ਆਵਾਜ਼ ਬਣੋ, ਲਿਹਾਜ਼ਾ ਤੁਸੀਂ ਇਸ ਤਰ੍ਹਾਂ ਕਰੋ ਕਾਨੂੰਨ ਦੀ ਤਰਫ਼ ਆਇਓ। ਮੈਨੂੰ ਪਹਿਲੇ ਇੰਟਰਸਟ ਨਹੀਂ ਸੀ ਕਿ ਮੈਂ ਵਕੀਲ ਬਣਾ ਜਾਂ LLB ਕਰਾਂ, ਲੇਕਿਨ ਉਹਨਾਂ ਨੇ ਮੈਨੂੰ ਥੋੜਾ ਮੋਟੀਵੇਟ ਕੀਤਾ, ਹਿੰਮਤ ਦਿੱਤੀ। ਫਿਰ ਮੈਂ ਸਿੰਘ ਮੁਸਲਿਮ ਲਾ ਕਾਲਜ ਤੋਂ LLB ਦਾ ਇਮਤਿਹਾਨ ਪਾਸ ਕੀਤਾ, ਅਲਹਮਦੁਲਿਲਾ ਅੱਜ ਮੈਂ ਤੁਹਾਡੇ ਸਾਹਮਣੇ ਪਾਕਿਸਤਾਨ ਦੀ ਪਹਿਲੀ ਖਵਾਜਾ ਸਰਾ ਵਕੀਲ।
ਵਾਹ ਵਾਹ। ਅੱਛਾ ਨਿਸ਼ਾ, ਇਹ ਦੱਸੋ ਕਿ ਜਦੋਂ ਤੁਸੀਂ ਵਕਾਲਤ ਕਰ ਲਈ ਤੇ ਸਿੰਧ ਬਾਰ ਕੌਂਸਲ ਵੱਲੋਂ ਵਕਾਲਤ ਕਰਨ ਦਾ ਲਾਇਸੈਂਸ ਆ ਜਿਹੜਾ, ਉਹਦੇ ਵਾਸਤੇ ਵੀ ਤੇ ਇੱਕ ਯਤਨ ਕਰਨਾ ਪਿਆ ਹੋਏਗਾ ਨਾ, ਤੇ ਕਿਸ ਤਰ੍ਹਾਂ ਉਹ ਮਰਹਲਾ ਕਿੱਦਾਂ ਤੈਅ ਹੋਇਆ? ਬਾਰ ਕੌਂਸਲ ਦਾ ਰਵੱਈਆ ਕੀ ਸੀਗਾ ਔਰ ਲਾਇਸੈਂਸ ਲੈਣ 'ਚ ਜਾਂ ਵਕਾਲਤ ਦਾ ਪਰਮਿਟ ਲੈਣ ਦੇ ਵਿੱਚ ਕੋਈ ਔਖਲ ਤਾਂ ਨਹੀਂ ਚੱਲਣੀ ਪਈ?
ਐਸਾ ਕੁਛ ਵੀ ਨਹੀਂ ਹੋਇਆ। ਜਿਹੜੇ ਮੇਰੇ ਉਸਤਾਦ ਨੇ ਇਹ ਹਾਈ ਕੋਰਟ ਦੇ ਬਹੁਤ ਬੜੇ ਵਕੀਲ ਨੇ, ਇਹਨਾਂ ਨੇ MNC ਦਾ ਪਿਛਲੇ ਸਾਲ ਇਲੈਕਸ਼ਨ ਵੀ ਜਿੱਤਿਆ ਸੀ। ਮੇਰੀ ਜਿੰਨੀ ਵੀ ਪ੍ਰੈਕਟਿਸ ਜਾਂ ਜਿੰਨਾ ਵੀ ਮੇਰਾ ਸਾਰਾ ਉਹਨਾਂ ਦੀ ਸ਼ਾਗਿਰਦੀ 'ਚ ਹੋਇਆ, ਮਾਸ਼ਾਅੱਲਾ ਉਹਨਾਂ ਦੀ ਇੱਜ਼ਤ ਤੇ ਉਹਨਾਂ ਦੇ ਦੋਸਤ ਜਿਹੜੇ ਨੇ ਜਾਂ ਕਰਾਚੀ ਬਾਰ ਦੇ ਬਹੁਤ ਬੜੇ ਬੜੇ ਵਕੀਲ ਮੇਰੇ ਨਾਲ ਫੇਸਬੁੱਕ ਤੇ ਐਡ ਸੀ ਜਾਂ ਮੈਨੂੰ ਪਹਿਲੇ ਤੋਂ ਜਦੋਂ ਮੈਂ ਸਟੂਡੈਂਟ ਸੀ ਲਾਅ ਕਾਲਜ 'ਚ ਉਦੋਂ ਤੋਂ ਮੈਨੂੰ ਜਾਣਦੇ ਸੀ। ਇਸ ਤਰ੍ਹਾਂ ਦਾ ਮੈਨੂੰ ਕੋਈ ਨਹੀਂ ਹੋਇਆ, ਮੇਰੀ ਇਨਰੋਲਮੈਂਟ ਬੜੀ ਅੱਛੇ ਤਰੀਕੇ ਨਾਲ ਹੋਈ, ਉਹ ਤੋਂ ਬਾਅਦ ਮੈਨੂੰ ਅੱਛੇ ਤਰੀਕੇ ਨਾਲ ਐਪਰੀਸ਼ੀਏਟ ਕੀਤਾ ਜਾਂਦਾ। ਹੁਣ ਮੈਂ ਜਦੋਂ ਬਾਹਰ 'ਚ ਜਾਂਦੀ ਹਾਂ ਕੋਰਟ ਦੇ ਵਿੱਚ ਕੋਈ ਕਿਸੇ ਵੀ ਮਸਲੇ 'ਚ ਤੇ ਵਕੀਲ ਮੈਨੂੰ ਬੜੀ ਇੱਜ਼ਤ ਦਿੰਦੇ ਨੇ, ਮੇਰੇ ਨਾਲ ਬੜੇ ਪਿਆਰ ਨਾਲ ਬੋਲਦੇ ਨੇ, ਮੈਨੂੰ ਮਹਿਸੂਸ ਨਹੀਂ ਹੋਣ ਦਿੰਦੇ ਕਿ ਮੈਂ ਖਵਾਜਾ ਸਰਾਵਾਂ।
ਅੱਛਾ ਨਿਸ਼ਾ, ਇਹ ਦੱਸੋ ਕਿ ਵਕੀਲ ਬਣਨ ਤੋਂ ਬਾਅਦ ਮੁਆਸ਼ਰਤੀ ਜਿਹੜਾ ਰਵੱਈਏ ਨੇ ਉਹਨਾਂ ਦੇ ਵਿੱਚ ਕਿੰਨਾ ਕੁ ਫਰਕ ਮਹਿਸੂਸ ਕੀਤਾ? ਉਹ ਜਿਹੜਾ ਇੱਕ ਠੱਠਾ ਵੇਖ ਕੇ ਹੱਸਣਾ, ਸੀਟੀ ਮਾਰਨਾ, ਛੇੜਨਾ, ਇਹ ਸਾਰੀਆਂ ਸ਼ੈਵਾਂ ਨੇ ਜਿਹੜੀਆਂ ਹੁਣ ਜਦੋਂ ਇੱਕ ਵਕੀਲ ਦੇ ਤੌਰ ਤੇ ਕੋਰਟ ਕਚਹਿਰੀ ਆਉਣਾ ਜਾਣਾ, ਲੋਕਾਂ ਦੇ ਰਵੱਈਏ ਦੇ ਵਿੱਚ ਕੀ ਤੁਸੀਂ ਕੋਈ ਫਰਕ ਮਹਿਸੂਸ ਕਰਦੇ ਜੇ?
ਸਭ ਤੋਂ ਪਹਿਲੇ ਤੇ ਸੋਸਾਇਟੀ ਨੇ ਮੈਨੂੰ ਬੜਾ ਐਪਰੀਸ਼ੀਏਟ ਕੀਤਾ, ਮੈਂ ਵਕੀਲ ਬਣੀ ਆ, ਮੈਨੂੰ ਲਾਇਸੈਂਸ ਮਿਲਿਆ, ਲੋਕ ਮੈਨੂੰ ਆਪਣੇ ਪੇਜ ਤੇ ਲਾਈਕ ਕਰਦੇ ਨੇ, ਕਮੈਂਟਸ ਕਰਦੇ ਨੇ, ਮੇਰੇ ਵਾਸਤੇ ਅੱਛੀਆਂ ਦੁਆਵਾਂ ਕਰਦੇ ਨੇ, ਮੇਰੇ ਖਿਆਲਾਤ ਦਾ ਇਜ਼ਹਾਰ ਕਰਦੇ ਨੇ। ਜਦੋਂ ਮੈਂ ਕੋਰਟ ਜਾਂਦੀ ਹਾਂ, ਲੋਕ ਦੇਖ ਕੇ ਪਰੇਸ਼ਾਨ ਹੁੰਦੇ ਨੇ ਕਿ ਖਵਾਜਾ ਸਰਾ ਹੋ ਕੇ ਠੀਕ ਮੰਗ ਕੇ ਇਸ ਮੁਕਾਮ ਤੇ ਆ ਗਿਆ, ਲੋਕ ਬੜੀ ਤਾਰੀਫ ਕਰਦੇ ਨੇ, ਅਰੇ ਸਭ ਕੁਛ ਦੇਖ ਕੇ ਮੈਨੂੰ ਅੱਛਾ ਵੀ ਲੱਗਦਾ।
ਅੱਛਾ ਇਹ ਦੱਸੋ ਨਿਸ਼ਾ, ਕਿ ਹੁਣ ਜਦੋਂ ਪਾਕਿਸਤਾਨ ਦੇ ਵਿੱਚ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਇਹ ਹੁਕਮ ਦੇ ਦਿੱਤਾ ਹੈ ਕਿ ਖਵਾਜਾ ਸਰਾ ਨੇ ਜਿਹੜੇ ਨੌਕਰੀਆਂ 'ਚ ਬਾਕਾਇਦਾ ਉਹਨਾਂ ਦਾ ਕੋਟਾ ਰੱਖਿਆ ਜਾਏ, ਜਾਇਦਾਦ ਦੇ ਵਿੱਚ ਵਾਲਦੈਨ ਉਹਨਾਂ ਨੂੰ ਉਹਨਾਂ ਦਾ ਹਿੱਸਾ, ਉਹਨਾਂ ਦਾ ਹੱਕ ਦੇਣ ਦੇ ਪਾਬੰਦ ਨੇ, ਕੀ ਸਮਝਦੇ ਜੇ ਕਿ ਟਰਾਂਸਜੈਂਡਰ ਜਿਹੜੀ ਕਮਿਊਨਿਟੀ ਹੈ ਕਿੰਨਾ ਕੁ ਇਹਦੇ ਨਾਲ ਉਹਨਾਂ ਨੂੰ ਕੋਈ ਫਾਇਦਾ ਹੋਏਗਾ, ਜਾਂ ਇਹਨਾਂ ਅਦਾਲਤੀ ਫੈਸਲਿਆਂ ਤੋਂ ਬਾਅਦ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋ ਰਿਹਾ ਹੈ?
ਦੇਖਿਆ ਇਹ ਬੜੀ ਅੱਛੀ ਗੌਰਮੈਂਟ ਦਾ ਸਾਡੀ ਦਾ ਫੈਸਲਾ ਅਦਾਲਤਾਂ ਦਾ ਕਿ ਖਵਾਜਾ ਸਰਾਵਾਂ ਨੂੰ ਕੋਟਾ ਪਰਸੈਂਟੇਜ ਦਿੱਤਾ ਜਾ ਰਿਹਾ ਐਜੂਕੇਸ਼ਨ ਚ ਜਾਂ ਉਹਨਾਂ ਨੂੰ ਜੋਬ ਵਾਸਤੇ, ਇਹ ਬੜਾ ਖੁਸ਼ ਆਇੰਦ ਫੈਸਲਾ ਹੈ। ਹਜੇ ਵੀ ਬਹੁਤ ਜ਼ਿਆਦਾ ਅਮੈਂਡਮੈਂਟ ਦੀ ਜ਼ਰੂਰਤ ਹੈ, ਹਜੇ ਖਵਾਜਾ ਸਰਾ ਉਸੇ ਤਰ੍ਹਾਂ ਖਸਤਾ ਹਾਲ ਹੀ ਨੇ, ਇਹਨਾਂ ਵਾਸਤੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਬਣਾਏ ਜਾਣ, ਇਹਨਾਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਏ, ਤਾਂ ਕਿ ਵੀ ਇਹ ਜਿਹੜੀ ਭੀਖ ਮੰਗਣਾ ਜਾਂ ਨਾਚ ਗਾਣਾ ਇਸ ਤਰ੍ਹਾਂ ਦੇ ਕੰਮ ਛੱਡ ਕੇ ਇਹ ਸੋਸਾਇਟੀ 'ਚ ਜਾ ਕੇ ਇੱਜ਼ਤ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕਣ।
ਬਿਲਕੁਲ ਠੀਕ ਹੈ। ਪਾਕਿਸਤਾਨ ਦੇ ਵਿੱਚ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਹੈ ਜਿਹੜੀ, ਇਹ ਪਾਕਿਸਤਾਨ ਦੀ ਪਹਿਲੀ ਯੂਨੀਵਰਸਿਟੀ ਹੈ ਕਿ ਜਿਹੜੀ ਟਰਾਂਸਜੈਂਡਰਸ ਨੂੰ ਮੁਫਤ ਤਾਲੀਮ ਆ ਜਿਹੜੀ ਉਹ ਆਫਰ ਕਰਦੀ ਹੈ, ਤੇ ਆਪਣੀ ਕਮਿਊਨਿਟੀ ਨੂੰ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਉਹ ਤਾਲੀਮ ਦੇ ਜ਼ੇਵਰ ਵਾਸਤੇ, ਯਾਨੀ ਮੈਟ੍ਰਿਕ ਤੋਂ ਲੈ ਕੇ PhD ਤੱਕ ਉਹਨਾਂ ਨੇ ਫ੍ਰੀ ਆਫ ਕਾਸਟ ਜਿਹੜੀ ਉਹ ਐਜੂਕੇਸ਼ਨ ਆਫਰ ਕੀਤੀ ਹੈ, ਉਧਰ ਨਹੀਂ ਜਾਣਾ ਚਾਹੀਦਾ ਤੁਹਾਡੇ ਵਰਗੇ ਲੋਕਾਂ ਨੂੰ ਤਾਲੀਮ ਵਾਸਤੇ?
ਦੇਖਿਏ, ਸਭ ਤੋਂ ਪਹਿਲੇ ਕਿ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਨੇ ਖਵਾਜਾ ਸਰਾਵਾਂ ਵਾਸਤੇ ਫ੍ਰੀ ਐਜੂਕੇਸ਼ਨ ਦਿੱਤੀ ਹੈ, ਲੇਕਿਨ ਖਵਾਜਾ ਸਰਾਵਾਂ ਨੂੰ ਇਹਦੇ ਬਾਰੇ 'ਚ ਇਲਮ ਨਹੀਂ ਹੈ। ਘੱਟ ਖਵਾਜਾ ਸਰਾਵਾਂ ਨੂੰ ਤਬਕੇ ਨੂੰ ਪਤਾ ਹੋਏਗਾ ਕਿ ਫ੍ਰੀ ਐਜੂਕੇਸ਼ਨ ਹੋ ਰਹੀ ਹੈ, ਲੇਕਿਨ ਉਹ ਇਸ ਤਰ੍ਹਾਂ ਦਾ ਲੈਂਥਿਸ ਦਾ ਪ੍ਰੋਸੈਸ ਹੈ, ਖਵਾਜਾ ਸਰਾਵਾਂ ਨੂੰ ਸਮਝ ਨਹੀਂ ਆਏਗੀ। ਇਹਦੇ ਵਾਸਤੇ ਪਹਿਲੇ ਕੰਪੇਨ ਚਲਾਈ ਜਾਏ, ਇਹਨਾਂ ਨੂੰ ਸੈਸ਼ਨ ਕਰਵਾਏ ਜਾਣ ਤਾਂ ਕਿ ਉਹਨਾਂ ਨੂੰ ਪਤਾ ਚੱਲੇ, ਮਾਲੂਮਾਤ ਹੋਏ, ਉਹ ਰਹਿਨੁਮਾਈ ਹਾਸਲ ਕਰਨ, ਫਿਰ ਉਹ ਤਾਲੀਮ ਹਾਸਲ ਕਰ ਸਕਦੇ ਨੇ। ਹੁਣ ਖਵਾਜਾ ਸਰਾਵਾਂ ਨੂੰ ਕੀ ਪਤਾ ਕਿ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਵੀ ਹੈ, ਉਹ ਫ੍ਰੀ ਐਜੂਕੇਸ਼ਨ ਦੇ ਰਹੀ ਹੈ, ਤੇ ਉਹ ਖਵਾਜਾ ਸਰਾਵਾਂ ਨੂੰ ਨਹੀਂ ਪਤਾ।
ਲੇਕਿਨ ਨਿਸ਼ਾ, ਤੁਸੀਂ ਨਹੀਂ ਸਮਝਦੇ ਕਿ ਤੁਹਾਡੀ ਆਪਣੀ ਕਮਿਊਨਿਟੀ ਹੈ ਜਿਹੜੀ, ਉਹਦੀ ਦਿਲਚਸਪੀ ਵੀ ਘੱਟ ਆ, ਜਾਂ ਉਹ ਜ਼ਿੰਦਗੀ ਦਾ ਉਹ ਜਿਹੜਾ ਹਨੇਰੇ ਵਾਲਾ ਰਾਹ ਆ ਉਹਦੇ ਚੋਂ ਨਿਕਲਣ ਵਾਸਤੇ ਕੋਈ ਹਿੰਮਤ ਕੋਸ਼ਿਸ਼ ਕਰਕੇ ਇਸ ਜਾਗਰੂਕਤਾ ਵੱਲ ਆਪ ਹੀ ਨਹੀਂ ਆਉਣਾ ਚਾਹੁੰਦੇ? ਤੁਹਾਡਾ ਮੁਸ਼ਾਹਿਦਾ ਕੀ ਹੈ?
ਨਹੀਂ ਨਹੀਂ, ਹੁਣ ਬਹੁਤ ਜ਼ਿਆਦਾ ਅਲਹਮਦੁਲਿਲਾ ਜਿਹੜੇ ਯੰਗ ਖਵਾਜਾ ਸਰਾ ਆ ਰਹੇ ਨੇ ਉਹ ਪੜ੍ਹਨਾ ਚਾਹ ਰਹੇ ਨੇ, ਨੌਕਰੀਆਂ ਕਰਨਾ ਚਾਹ ਰਹੇ ਨੇ, ਸੋਸਾਇਟੀ 'ਚ ਇੱਕ ਇੱਜ਼ਤ ਨਾਲ ਜੀਣਾ ਚਾਹ ਰਹੇ ਨੇ। ਹੁਣ ਇਹ ਸੋਸਾਇਟੀ ਦਾ ਤੇ ਗੌਰਮੈਂਟ ਦਾ ਕੰਮ ਵੀ ਹੈ ਕਿ ਇਹਨਾਂ ਨੂੰ ਥੋੜ੍ਹਾ ਜਿਹਾ ਐਪਰੀਸ਼ੀਏਟ ਕੀਤਾ ਜਾਏ, ਇਹਨਾਂ ਵਾਸਤੇ ਸਟੈਪਨਸ ਹੋਣ, ਇਹਨਾਂ ਵਾਸਤੇ ਕੰਮ ਕੀਤਾ ਜਾਏ ਤਾਂ ਕਿ ਉਹਨਾਂ ਨੂੰ ਹਿੰਮਤ ਮਿਲੇ। ਜਦੋਂ ਇਹ ਖਵਾਜਾ ਸਰਾ ਘਰ ਛੱਡ ਕੇ ਆਉਂਦਾ ਹੈ, ਉਹਦੇ ਕੋਲ ਮਕਾਨ ਨਹੀਂ ਹੁੰਦਾ, ਪੈਸੇ ਨਹੀਂ ਹੁੰਦੇ, ਮਾਂ ਬਾਪ ਨਹੀਂ ਹੁੰਦੇ, ਰਿਸ਼ਤੇਦਾਰ ਨਹੀਂ ਹੁੰਦੇ, ਜਦੋਂ ਉਹਦੇ ਕੋਈ ਆਪਸ਼ਨ ਨਹੀਂ ਹੁੰਦਾ ਤੇ ਫਿਰ ਉਹ ਆ ਕੇ ਭੀਖ ਹੀ ਮੰਗੇਗਾ ਨਾ।
ਮੈਨੂੰ ਇਹ ਦੱਸੋ ਨਿਸ਼ਾ ਕਿ ਖਵਾਜਾ ਸਰਾ ਘਰ ਛੱਡਦੇ ਕਿਉਂ ਨੇ, ਛੱਡਦੇ ਨੇ ਜਾਂ ਕੱਢ ਦਿੱਤਾ ਜਾਂਦਾ ਹੈ?
ਦੇਖੇ ਕਿ ਮੈਂਟੈਲਿਟੀ ਖਵਾਜਾ ਸਰਾਵਾਂ ਦੀ ਥੋੜੀ ਡਿਫਰੈਂਟ ਹੁੰਦੀ ਹੈ। ਜਿਹੜੇ ਖਵਾਜਾ ਸਰਾ ਪੈਦਾ ਹੁੰਦੇ ਨੇ ਤੇ ਮੇਲ ਪੈਦਾ ਹੁੰਦੇ ਨੇ, ਲੇਕਿਨ ਜਿਹੜਾ ਉਹਨਾਂ ਦਾ ਮਾਇੰਡ ਹੁੰਦਾ ਉਹ ਇੰਟਰਸੈਕਟ ਹੁੰਦਾ, ਵਕਤ ਦੇ ਨਾਲ ਨਾਲ ਉਹ ਖਵਾਜਾ ਸਰਾਵਾਂ ਚ ਕਨਵਰਟ ਹੋ ਜਾਂਦੇ ਨੇ, ਲੇਕਿਨ ਫੈਮਿਲੀ ਉਹਨਾਂ ਨੂੰ ਇੱਕ ਬੇਟੇ ਦੀ ਤਰ੍ਹਾਂ ਹੀ ਹੈ, ਮਤਲਬ ਫੀਲ ਕਰਦੀ ਹੈ, ਜਿਹਦੀ ਵਜ੍ਹਾ ਤੋਂ ਇਹ ਹੁੰਦਾ ਕਿ ਮਾਂ ਬਾਪ ਸਮਝਦੇ ਨੇ ਕਿ ਸਾਡੀ ਔਲਾਦ ਖਰਾਬ ਹੋ ਰਹੀ ਹੈ, ਉਹ ਥੋੜਾ ਸਟ੍ਰਿਕਟ ਰਵੱਈਆ ਆਪਣਾ ਕਰਦੇ ਨੇ ਉਹਨਾਂ ਨਾਲ। ਇਸ ਵਜ੍ਹਾ ਤੋਂ ਖਵਾਜਾ ਸਰਾ ਖੁਦ ਹੀ ਕਾਰ ਛੱਡ ਦਿੰਦੇ ਨੇ, ਮਾਂ ਬਾਪ ਮੇਰੇ ਅੰਦਾਜ਼ੇ ਨਾਲ ਘੱਟ ਹੀ ਮਾਂ ਬਾਪ ਹੋਣਗੇ ਜਿਹੜੇ ਘਰੋਂ ਕੱਢਦੇ ਨੇ, ਜ਼ਿਆਦਾਤਰ ਖਵਾਜਾ ਸਰਾ ਖੁਦ ਹੀ ਕਾਰ ਨੂੰ ਖੈਰ ਆਬਾਦ ਕਰਕੇ ਤੇ ਆਪਣੀ ਕਮਿਊਨਿਟੀ 'ਚ ਆ ਜਾਂਦੇ ਨੇ।
ਮੈਂ ਬੜਾ ਮੁਖਤਸਰ ਜਿਹਾ ਜਵਾਬ ਚਾਹਾਂਗਾ ਕਿ ਤੁਹਾਡਾ ਮਾਮਲਾ ਜਿਹੜਾ ਇਹ ਕੀ ਸੀਗਾ, ਤੁਸੀਂ ਆਪ ਘਰ ਨੂੰ ਛੱਡਿਆ ਜਾਂ ਕੋਈ ਰਵੱਈਏ ਨੇ ਜਿਹੜੇ ਕੁਛ ਇਹਦੇ ਪਿੱਛੇ ਕੀ ਕਹਾਣੀ?
ਨਹੀਂ ਨਹੀਂ ਨਹੀਂ, ਮੇਰੀ ਫੈਮਿਲੀ ਬਹੁਤ ਅੱਛੀ ਸੀ, ਮੈਨੂੰ ਉਹਨਾਂ ਨੇ FSC 'ਚ ਐਡਮਿਸ਼ਨ ਕਰਵਾਇਆ ਸੀ, ਲੇਕਿਨ ਜਿਹੜੀਆਂ ਮੇਰੀਆਂ ਸਹੇਲੀਆਂ ਸੀ ਖਵਾਜਾ ਸਰਾ, ਉਹ ਮੈਨੂੰ ਪੁਸ਼ ਕਰਦੇ ਸੀ ਕਿ ਅਸੀਂ ਕਰਾਚੀ ਜਾਈਏ, ਘੁੰਮੀਏ, ਫਿਰੀਏ, ਖਾਈਏ, ਆਪਣੀ ਜ਼ਿੰਦਗੀ ਖੁਦ ਗੁਜ਼ਾਰੀਏ। ਮੈਂ ਪਹਿਲੀ ਦਫਾ ਨਹੀਂ, ਦੋ ਦਫਾ ਮੈਂ ਘਰੋਂ ਚੋਰੀ ਚੋਰੀ ਨੱਟ ਕੇ ਕਰਾਚੀ ਆਈ ਹਾਂ। ਮੇਰੀ ਫੈਮਿਲੀ ਅੱਜ ਵੀ ਮੇਰੇ ਨਾਲ ਬਹੁਤ ਅੱਛੀ ਹੈ, ਮੈਨੂੰ ਸਪੋਰਟ ਕਰ ਰਹੀ ਹੈ, ਮੈਂ ਇੱਕ ਪੜ੍ਹੀ ਲਿਖੀ ਫੈਮਿਲੀ ਤੋਂ ਮੇਰਾ ਤਾਲੁਕ ਹੈ, ਮੇਰੀ ਸਾਰੀ ਫੈਮਿਲੀ ਪੜ੍ਹੀ ਲਿਖੀ ਹੈ, ਮੈਂ ਮਾਸਟਰ ਕੀਤਾ, ਉਸ ਤੋਂ ਬਾਅਦ ਮੈਂ LLB ਕੀਤਾ। ਦੇਖੋ ਕਿ ਮੈਂ ਇੱਕ ਭੀਖ ਮੰਗ ਕੇ ਕੀਤਾ, ਲੇਕਿਨ ਇਹ ਜਿਹੜੀ ਉਹਨੇ ਫੈਮਿਲੀ ਹੁੰਦੀ ਉਹਦਾ ਇੱਕ ਬਹੁਤ ਬੜਾ ਕਿਰਦਾਰ ਹੁੰਦਾ ਇਨਸਾਨ ਤੇ। ਮੇਰੀ ਫੈਮਿਲੀ ਨੇ ਮੈਨੂੰ ਪੁਸ਼ ਕੀਤਾ, ਅਲਹਮਦੁਲਿਲਾ ਮੇਰੀ ਫੈਮਿਲੀ ਪਹਿਲੇ ਵੀ ਬਹੁਤ ਅੱਛੀ ਸੀ, ਹੁਣ ਵੀ ਬਹੁਤ ਅੱਛੀ ਹੈ।
ਹਰ ਟਰਾਂਸਜੈਂਡਰ ਦੀ, ਹਰ ਖਵਾਜਾ ਸਰਾ ਦੀ ਆਪਣੀ ਇੱਕ ਦਰਦਨਾਕ ਕਹਾਣੀ ਹੈ, ਇਹੋ ਜਿਹੇ ਲੋਕਾਂ ਦੀਆਂ
ਅਗਰ ਫੈਮਿਲੀ ਰਿਜੈਕਸ਼ਨ ਨਾ ਕਰੇ, ਡਿਗਨਿਟੀ ਦੇ, ਇੱਜ਼ਤ ਦੇ, ਜਿਸ ਤਰ੍ਹਾਂ ਦੂਸਰੇ ਬੱਚਿਆਂ ਨਾਲ ਕਰਦੀ, ਅਗਰ ਟਰਾਂਸਜੈਂਡਰ ਬੱਚੇ ਨਾਲ ਵੀ ਇਸ ਤਰ੍ਹਾਂ ਦਾ ਬਿਹੇਵੀਅਰ ਕਰੇ, ਫਿਰ ਉਹ ਬੱਚਾ ਰੋੜਾਂ ਤੇ ਆ ਕੇ ਦਰਬਦਰ ਦੀ ਜ਼ਿੰਦਗੀ ਨਾ ਗੁਜ਼ਾਰੇ। ਮੈਂ ਤੇ ਪੇਰੈਂਟਸ ਨੂੰ ਇਹੀ ਕਵਾਂਗੀ ਕਿ ਜਿਹੜਾ ਬੱਚਾ ਤੁਹਾਡਾ ਅਗਰ ਟਰਾਂਸਜੈਂਡਰ ਹੈ ਵੇ, ਉਹਨੂੰ ਪਿਆਰ ਕਰੋ, ਉਹਨੂੰ ਤਾਲੀਮ ਦਵੋ ਤਾਂ ਕਿ ਉਹ ਘਰ ਛੱਡ ਕੇ ਬਾਹਰ ਨਾ ਆਵੇ।
ਬਿਲਕੁਲ ਠੀਕ ਹੈ ਨਿਸ਼ਾ ਰਾਓ, ਅਸੀਂ ਸਾਡੀ ਸਾਰੀ ਸਮੁੱਚੀ ਟੀਮ ਤੁਹਾਡੇ ਇਹਨਾਂ ਨੇਕ ਜਜ਼ਬਿਆਂ ਦੀ ਕਦਰ ਕਰਦੀ ਹੈ, ਔਰ ਅਸੀਂ ਦੁਆਗੋ ਹਾਂ ਕਿ ਆਉਣ ਵਾਲੇ ਵਕਤ ਦੇ ਵਿੱਚ ਜਿਹੜੇ ਮਹਾਜ਼ ਤੁਸੀਂ ਆਪਣੀ ਕਮਿਊਨਿਟੀ ਬਾਰੇ ਸੋਚ ਰਹੇ, ਜੇ ਤੁਸੀਂ ਉਹਨਾਂ 'ਤੇ ਸੁਰਖਰੂ ਹੋਵੋ। ਬਹੁਤ ਸ਼ੁਕਰੀਆ ਕਿ ਤੁਸੀਂ ਕੁਝ ਵਕਤ ਹੈ ਜਿਹੜਾ ਉਹ SBS ਪੰਜਾਬੀ ਦੇ ਸੁਣਨ ਵਾਲਿਆਂ ਵਾਸਤੇ ਕੱਢਿਆ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ।
ਥੈਂਕ ਯੂ, ਅੱਲਾ ਹਾਫਿਜ਼।
ਇਹ ਸਨ ਪਾਕਿਸਤਾਨ ਤੋਂ ਪਹਿਲੇ ਟਰਾਂਸਜੈਂਡਰ ਲਾਇਰ ਨਿਸ਼ਾ ਰਾਓ, ਜਿਨ੍ਹਾਂ ਨੇ ਆਪਣੀ ਕਹਾਣੀ ਸੁਣਨ ਵਾਲਿਆਂ ਵਾਸਤੇ ਬਿਆਨ ਕੀਤੀ। ਇਹਦੇ ਨਾਲ ਹੀ ਅਸੀਂ ਆਪਣਾ ਮਾਈਕ੍ਰੋਫੋਨ ਸਪੁਰਦ ਕਰਨੇ ਹਾਂ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।